SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਅੱਜ ਦੀਆਂ ਖਾਸ ਖਾਸ ਖਬਰਾਂ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅੱਜ ਐਲਿਸ ਸਪ੍ਰਿੰਗ ਵਿੱਚ ਕੁਝ ਸਥਾਨਕ ਸੰਸਥਾਵਾਂ ਨਾਲ ਮੁਲਾਕਾਤ ਕਰ ਰਹੇ ਨੇ। ਇਹ ਪ੍ਰੋਗਰਾਮ 3 ਹਫ਼ਤਿਆਂ ਦੇ ਨੌਜਵਾਨ ਕਰਫਿਊ ਦੇ ਖਤਮ ਹੋਣ ਤੋਂ ਬਾਅਦ ਉਲੀਕੇ ਗਏ ਨੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰਫਿਊ ਕਸਬੇ 'ਚ ਹਿੰਸਾ ਵਿੱਚ ਵਾਧੇ ਨੂੰ ਰੋਕਣ ਦੀ ਕੋਸ਼ਿਸ਼ ਸੀ ਜੋ ਇੱਕ ਕਾਰ ਹਾਦਸੇ 'ਚ ਇੱਕ 18 ਸਾਲ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਸੀ। 000 ਸਿਸਟਮ ਨੂੰ ਤਕਨੀਕੀ ਖਾਮੀਆਂ ਜਿਵੇਂ ਕਿ ਪਿਛਲੇ ਸਾਲ ਨਵੰਬਰ 'ਚ ਆਪਟਿਸ ਆਊਟਰੇਜ ਦੇ ਚੱਲਦਿਆਂ ਹੋਰ ਮਜ਼ਬੂਤ ਕੀਤੇ ਜਾਣ ਦੀ ਯੋਜਨਾ ਹੈ। ਪਿਛਲੇ ਸਾਲ ਦੇਸ਼ ਵਿਆਪੀ ਆਊਟੇਜ ਦੌਰਾਨ ਤਿੰਨਾਂ ਵਿੱਚੋਂ ਇੱਕ ਆਸਟ੍ਰੇਲੀਅਨ ਨੂੰ ਫੋਨ ਅਤੇ ਇੰਟਰਨੈੱਟ ਸੇਵਾਵਾਂ ਤੋਂ ਵਾਂਝੇ ਰਹਿਣਾ ਪਿਆ ਸੀ ਜਿਹਦੇ ਕਾਰਨ ਐਮਰਜੈਂਸੀ ਹੌਟਲਾਈਨ 'ਤੇ ਹਜ਼ਾਰਾਂ ਫੋਨ ਕਾਲ ਅੱਗੇ ਨਾ ਜਾ ਸਕੀਆਂ। ਪੱਛਮੀ ਆਸਟ੍ਰੇਲੀਆ ਵਿੱਚ ਇੱਕ ਬਜ਼ੁਰਗ ਜੋੜੇ ਦੇ ਹਮਲੇ ਅਤੇ ਲੁੱਟ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ 3 ਲੋਕਾਂ ਵਿੱਚੋਂ ਇੱਕ ਵਿਅਕਤੀ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਰਿਹਾਅ ਹੋਇਆ ਸੀ। ਇਸ ਖਬਰ ਪਿੱਛੋਂ ਲੇਬਰ ਪਾਰਟੀ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ। ਦੱਸਦੇ ਜਾਈਏ ਕਿ ਇਸ ਘਟਨਾ 'ਚ ਕਥਿਤ ਤੌਰ 'ਤੇ ਸ਼ਾਮਲ ਵਿਅਕਤੀ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਰਿਹਾਅ ਕੀਤੇ ਗਏ 151 ਲੋਕਾਂ ਵਿੱਚੋਂ ਇੱਕ ਸੀ ਅਤੇ ਇਸ ਫੈਸਲੇ 'ਚ ਪਾਇਆ ਗਿਆ ਸੀ ਕਿ ਲੋਕਾਂ ਨੂੰ ਹਿਰਾਸਤ 'ਚ ਰੱਖਣਾ ਗੈਰ ਕਾਨੂੰਨੀ ਸੀ, ਜਦਕਿ ਆਉਣ ਵਾਲੇ ਸਮੇਂ ਵਿੱਚ ਵੀ ਇਹਨਾਂ ਨੂੰ ਆਸਟ੍ਰੇਲੀਆ ਤੋਂ ਹਟਾਉਣ ਦੀ ਕੋਈ ਸੰਭਾਵਨਾ ਨਹੀਂ ਸੀ। ਮੈਲਬਨ ਦੇ ਵਿਗਿਆਨੀ ਇੱਕ ਵੈਕਸੀਨ ਦੀ ਖੋਜ ਕਰਨ ਦੇ ਨੇੜੇ ਤੇੜੇ ਨੇ ਜੋ ਹਰ ਤਰ੍ਹਾਂ ਦੇ ਫਲੂ ਖਿਲਾਫ਼ ਕਾਰਗਰ ਸਾਬਤ ਹੋ ਸਕਦੀ ਹੈ। ਡੋਹਰਟੀ ਇੰਸਟੀਚਿਊਟ ਦੇ ਵਿਗਿਆਨੀਆਂ ਨੇ ਇਨਫਲੂਐਂਜ਼ਾ ਬੀ ਵਾਇਰਸ ਦੀਆਂ ਵੱਖ ਵੱਖ ਕਿਸਮਾਂ ਵਿਚਕਾਰ 9 ਨਵੀਆਂ ਸਮਾਨਤਾਵਾਂ ਦੀ ਪਛਾਣ ਕੀਤੀ ਹੈ ਜੋ ਬੱਚਿਆਂ ਲਈ ਖਾਸ ਤੌਰ 'ਤੇ ਖਤਰਨਾਕ ਸਾਬਤ ਹੋ ਸਕਦੀਆਂ ਨੇ। ਫੈਡਰਲ ਰਾਜ ਅਤੇ ਖੇਤਰੀ ਸਰਕਾਰਾਂ ਬੁੱਧਵਾਰ ਨੂੰ ਲਿੰਗ ਹਿੰਸਾ 'ਤੇ ਇੱਕ ਵਿਸ਼ੇਸ਼ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ 'ਚ ਸ਼ਾਮਲ ਹੋ ਰਹੇ ਨੇ। ਇਹ ਉਦੋਂ ਹੋਇਆ ਜਦੋਂ ਹਫ਼ਤੇ ਦੇ ਅੰਤ ਵਿੱਚ ਦੇਸ਼ ਭਰ ਵਿੱਚ ਰੈਲੀਆਂ ਹੋਈਆਂ ਨੇ ਜਿਨ੍ਹਾਂ ਤਹਿਤ ਔਰਤਾਂ ਵਿਰੁੱਧ ਹਿੰਸਾ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ। ਦੱਸਦੇ ਜਾਈਏ ਕਿ ਆਸਟ੍ਰੇਲੀਆ ਦੀ ਤਾਜ਼ਾ ਹੱਤਿਆ ਰਿਪੋਰਟ ਦਰਸਾਉਂਦੀ ਹੈ ਕਿ ਜੂਨ 2023 ਤੱਕ ਮੌਜੂਦਾ ਜਾਂ ਰਹਿ ਚੁੱਕੇ ਸਾਥੀਆਂ ਦੁਆਰਾ ਕਤਲ ਕੀਤੀਆਂ ਗਈਆਂ ਔਰਤਾਂ ਦੀ ਗਿਣਤੀ 'ਚ 28% ਦਾ ਵਾਧਾ ਹੋਇਆ ਹੈ। ਬਜਟ ਏਅਰਲਾਈਨਸ ਬੋਨਜ਼ਾ ਨੇ ਅੱਜ ਅਚਾਨਕ ਸਨਸ਼ਾਈਨ ਕੋਸਟ, ਗੋਲਡ ਕੋਸਟ, ਮੈਲਬਨ ਅਤੇ ਐਵਲੋਨ ਹਵਾਈ ਅੱਡਿਆਂ ਤੋਂ ਰਵਾਨਾ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਸਨਸ਼ਾਈਨ ਅਧਾਰਤ ਕੰਪਨੀ, ਜਿਹਨੂੰ ਜਨਵਰੀ 2023 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਨੇ 17 ਸ਼ਹਿਰਾਂ ਲਈ 27 ਰੂਟਾਂ ਦੀ ਉਡਾਣ ਭਰਨੀ ਸ਼ੁਰੂ ਕੀਤੀ ਸੀ, ਪਰ 6 ਮਹੀਨਿਆਂ ਦੇ ਸੰਚਾਲਨ ਤੋਂ ਬਾਅਦ ਹੀ ਰੂਟਾਂ ਵਿੱਚ ਭਾਰੀ ਕਟੌਤੀ ਕਰਨੀ ਪਈ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਾਕ ਡਾਰ ਨੂੰ ਕੈਬਨਿਟ ਸਕੱਤਰਿਤ ਵਜੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਦੇਸ਼ ਦਾ ਉਪ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਹੈ। ਡਾਰ ਇੱਕ ਚਾਰਟਰਡ ਅਕਾਊਂਟੈਂਟ ਨੇ ਅਤੇ ਇੱਕ ਅਨੁਭਵੀ ਸਿਆਸਤਦਾਨ ਨੇ ਅਤੇ ਉਹ ਲੰਬੇ ਸਮੇਂ ਤੋਂ ਪਾਕਿਸਤਾਨ ਦੀ ਮੁਸਲਿਮ ਲੀਗ ਨਵਾਜ਼ ਪਾਰਟੀ ਨਾਲ ਸੰਬੰਧਿਤ ਨੇ। ਨੋਟੀਫਿਕੇਸ਼ਨ ਅਨੁਸਾਰ ਪ੍ਰਧਾਨ ਮੰਤਰੀ ਸ਼ਰੀਫ ਵੱਲੋਂ ਇਹ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਅਗਲੇ ਹੁਕਮਾਂ ਤੱਕ ਕੀਤੀ ਗਈ ਹੈ। ਦੱਸਦੇ ਜਾਈਏ ਕਿ ਸ਼ਰੀਫ ਪਰਿਵਾਰ ਦੇ ਕਰੀਬੀ ਸਹਿਯੋਗੀ ਡਾਰ ਪਿਛਲੀਆਂ 2 ਸਰਕਾਰਾਂ ਦੌਰਾਨ ਵਿੱਤ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਨੇ। ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਪੱਛਮੀ ਕੀਨੀਆ 'ਚ ਸੋਮਵਾਰ ਤੜਕੇ ਬੰਨ ਟੁੱਟਣ ਨਾਲ ਘੱਟੋ ਘੱਟ 45 ਵਿਅਕਤੀ ਹਲਾਕ ਹੋ ਗਏ ਨੇ। ਪੁਲਿਸ ਨੇ ਦੱਸਿਆ ਹੈ ਕਿ ਪਾਣੀ ਵਿੱਚ ਕਈ ਘਰ ਰੁੜ ਗਏ ਨੇ ਅਤੇ ਕਈ ਪ੍ਰਮੁੱਖ ਸੜਕਾਂ ਨਾਲੋਂ ਸੰਪਰਕ ਵੀ ਟੁੱਟ ਗਿਆ ਹੈ। ਕਾਬਲੇ ਗੌਰ ਹੈ ਕਿ ਕੀਨੀਆ 'ਚ ਮੋਲੇਧਾਰ ਮੀਂਹ ਕਰਕੇ ਕਈ ਥਾਵਾਂ 'ਤੇ ਹੜ੍ਹ ਆਏ ਹੋਏ ਨੇ ਅਤੇ ਹੁਣ ਤੱਕ 100 ਦੇ ਕਰੀਬ ਲੋਕ ਮੌਤ 'ਤੇ ਮੂੰਹ ਪੈ ਚੁੱਕੇ ਨੇ। ਹੜ੍ਹਾਂ ਕਰਕੇ ਸਕੂਲ ਖੋਲ੍ਹਣ ਦੇ ਅਮਲ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਕੀਨੀਆ ਵਿੱਚ ਮੱਧ ਮਾਰਚ ਤੋਂ ਹੀ ਭਾਰੀ ਮੀਂਹ ਪੈ ਰਿਹਾ ਹੈ ਅਤੇ ਮੌਸਮ ਵਿਭਾਗ ਨੇ ਆਉਂਦੇ ਦਿਨਾਂ 'ਚ ਹੋਰ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। ਦੱਸਦੇ ਜਾਈਏ ਕਿ ਇਸ ਖਿੱਤੇ ਵਿੱਚ ਭਾਰੀ ਮੀਂਹ ਕਰਕੇ ਪੂਰਬੀ ਅਫਰੀਕਾ 'ਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਨੇ ਅਤੇ ਤਨਜ਼ਾਨੀਆ ਵਿੱਚ ਵੀ ਇਹਦੇ ਚੱਲਦਿਆਂ 155 ਲੋਕਾਂ ਦੀ ਮੌਤ ਹੋ ਗਈ ਹੈ। ਗੁਆਂਢ ਮੱਥੇ ਬਰੂੰਡੀ ਵਿੱਚ 2 ਲੱਖ ਤੋਂ ਵੀ ਵੱਧ ਲੋਕ ਮੀਂਹਾਂ ਕਰਕੇ ਅਸਰਅੰਦਾਜ਼ ਹੋਏ ਨੇ। ਸਨਿਚਰਵਾਰ ਨੂੰ ਕੀਨੀਆ ਦੇ ਮੁੱਖ ਹਵਾਈ ਅੱਡੇ 'ਤੇ ਪਾਣੀ ਭਰਨ ਕਰਕੇ ਕਈ ਉਡਾਣਾਂ ਦਾ ਰੂਟ ਵੀ ਬਦਲਣਾ ਪਿਆ ਸੀ। ਇਹ ਸੀ ਅੱਜ ਦੀਆਂ ਖਾਸ ਖਾਸ ਖਬਰਾਂ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ।